ਇਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀ ਕਾ ਏਕ ਸਵਾਨ ਕੈ ਘਰ ਗਾਵਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀ। ਜਦੋਂ ਸਤਿਗੁਰੂ ਜੀ ਸ੍ਰੀ ਰਾਗ ਦੀ ਵਾਰ ਦਾ ਭੋਗ ਪਾ ਕੇ ਭਗਤ ਬਾਣੀ ਆਰੰਭ ਕੀਤੀ, ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਸ਼ੰਕਾ ਕੀਤੀ ਕਿ ਮਹਾਰਾਜ ਹੁਣ ਭਗਤਾਂ ਦੇ ਨਾਂ ਕਰਕੇ ਬਾਣੀ ਉਚਾਰਨ ਕਰਦੇ ਹਾਂ, ਅੱਗੇ ਸ੍ਰੀਮੁਖ ਰਾਤ ਗੁਰੂ ਨਾਨਕ ਦਾ ਨਾਮ ਲੈਂਦੇ ਸੀ, ਇਹ ਕੀ ਕਾਰਨ ਹੈ? ਭਗਤਾਂ ਦੇ ਮੈਨੂੰ ਦਰਸ਼ਨ ਨਹੀਂ ਹੋ ਰਹੇ। ਸਤਿਗੁਰੂ ਮਹਾਰਾਜ ਸਾਹਿਬ ਨੂੰ ਕਿਹਾ ਕਿ ਭਾਈ ਗੁਰਦਾਸ ਸਾਹਿਬ ਭਗਤਾਂ ਦੇ ਦਰਸ਼ਨ ਕਰਨੇ ਹੈ, ਕੱਲ੍ਹ ਨੂੰ ਬਾਣੀ ਦੇ ਲਿਖਣ ਤੋਂ ਪਹਿਲਾਂ ਆ ਕੇ ਦਰਬਾਰ ਕਰੇ। ਇਹ ਸੁਣ ਕੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਤੰਬੂ 'ਚ ਨਮਸਕਾਰ ਕਰਕੇ ਆਪਣੇ ਆਸਣ 'ਤੇ ਆ ਕੇ ਨਿਵਾਸ ਕੀਤਾ। ਅੰਦਰ ਦੇ ਉੱਠ ਕੇ ਜਿਹੜੇ ਸਤਿਗੁਰੂ ਸਵਾ ਪਹਿਰ ਦੇ ਕਰਕੇ ਇਸ਼ਨਾਨ ਕਰਕੇ ਸਮਾਧ ਵਿੱਚ ਬੈਠ ਗਏ। ਚਾਰ ਘੜੀ ਦੇ ਕਰਕੇ ਭਗਤ ਸਾਹਿਬਾਂ ਨੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਜਦੋਂ ਦਰਸ਼ਨ ਕੀਤੇ, ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਸਮਾਂ ਚੇਤੇ ਆਇਆ ਕਿ ਗੁਰੂ ਮਹਾਰਾਜ ਹੁਕਮ ਸੁਣ, ਅੱਗੇ ਨੂੰ ਦਿਖਣ ਦੇ ਸੇਵਾ ਤੋਂ ਪਹਿਲਾਂ ਆ ਕੇ ਦਰਸ਼ਨ ਕਰੀ। ਜਦੋਂ ਭਾਈ ਗੁਰਦਾਸ ਜੀ ਸਤਿਗੁਰੂ ਜੀ ਦੇ ਤੰਬੂ ਰਾਮਸਰ ਦੇ ਵਿੱਚ ਆਇਆ, ਕੀ ਵੇਖਦਾ? ਭਗਤ ਸਤਿਗੁਰਾਂ ਦੇ ਪਾਸ ਬੈਠੇ ਹੈ, ਸਾਰੇ ਚਰਚਾ ਕਰ ਰਹੇ ਹੈ। ਭਾਈ ਗੁਰਦਾਸ ਸਾਹਿਬ ਨੂੰ ਜਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨਮਸਕਾਰ ਕੀਤੇ, ਸਾਰਿਆਂ ਭਗਤਾਂ ਨੂੰ ਭਾਈ ਗੁਰਦਾਸ ਸਾਹਿਬ ਨੂੰ ਨਮਸਕਾਰ ਕੀਤੇ, ਭਾਈ ਗੁਰਦਾਸ ਸਾਹਿਬ ਸਾਰਿਆਂ ਭਗਤਾਂ ਨੂੰ ਮੱਥਾ ਟੇਕਿਆ। ਉਸ ਵੇਲੇ ਭਗਤਾਂ ਨੂੰ ਕਿਹਾ, ਕਬੀਰ ਸਾਹਿਬ ਨੂੰ ਕਿਹਾ, ਮੇਰਾ ਨਾਮ ਕਬੀਰ ਹੈ, ਦੂਸਰੇ ਨੂੰ ਕਿਹਾ, ਮੇਰਾ ਫਰੀਦ ਹੈ, ਤੀਜੇ ਨੂੰ ਕਿਹਾ, ਮੇਰਾ ਨਾਮ ਸਰਵਾ ਹੈ, ਚੌਥੇ ਨੂੰ ਕਿਹਾ, ਮੇਰਾ ਨਾਮ ਰਵਿਦਾਸ ਹੈ, ਪੰਜਵੇਂ ਨੂੰ ਕਿਹਾ, ਮੇਰਾ ਨਾਮ ਨਾਮਦੇਵ ਹੈ, ਛੇਵੇਂ ਨੂੰ ਕਿਹਾ, ਮੇਰਾ ਨਾਮ ਤਰਲੋਚਨ ਹੈ, ਸੱਤਵੇਂ ਨੂੰ ਕਿਹਾ, ਮੇਰਾ ਨਾਮ ਸਵੈ ਹੈ, ਅੱਠਵੇਂ ਨੂੰ ਕਿਹਾ, ਮੇਰਾ ਨਾਮ ਪੀਤਾ ਹੈ, ਨੌਵੇਂ ਨੂੰ ਕਿਹਾ, ਮੇਰਾ ਨਾਮ ਧੰਨਾ ਹੈ, ਪਰ ਦਸਵੇਂ ਨੂੰ ਕਿਹਾ, ਮੇਰਾ ਨਾਮ ਦੇਵੀ ਹੈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਗਿਆਰਵੇਂ ਨੂੰ ਕਿਹਾ, ਮੇਰਾ ਨਾਮ ਰਾਮਾਨੰਦ ਹੈ, ਅਤੇ ਬਾਰਵੇਂ ਨੂੰ ਕਿਹਾ, ਮੇਰਾ ਨਾਮ ਪਰਮਾਨੰਦ ਹੈ। ਇਸ ਪ੍ਰਕਾਰ ਭਗਤਾਂ ਨੇ ਫਿਰ ਇਹ ਭਗਤ ਜਿਹੜੇ ਸਨ, ਜਿਹਨਾਂ ਦੀ 18 ਭਗਤ ਹਨ, ਜਿਹਨਾਂ ਦੀ ਬਾਣੀ ਗੁਰਬਾਣੀ ਦੇ ਵਿੱਚ ਆਈ ਹੈ, ਉਹਨਾਂ ਭਗਤਾਂ ਨੇ ਸਾਰਿਆਂ ਨੂੰ ਆਪੋ ਆਪਣੇ ਨਾਮ ਦੱਸੇ। ਉਸ ਵਕਤ ਭਾਈ ਗੁਰਦਾਸ ਸਾਹਿਬ ਦਾ ਸੰਸਾ ਮੁੱਕ ਗਿਆ ਅਤੇ ਗੁਰੂ ਮਹਾਰਾਜ ਸਾਹਿਬ ਭਗਤ ਸੰਗ ਪ੍ਰਾ ਦੋਸਤ ਕਰਕੇ ਭਗਤਾਂ ਦੇ ਨਾਲ ਮਹਾਰਾਜ ਸਾਹਿਬ ਭਗਤ ਦੋਸਤ ਕਰ ਰਹੇ ਹੈ, ਅਤੇ ਭਗਤ ਗੁਰੂ ਸਾਹਿਬ ਦੇ ਕੋਲ ਦੋ ਧਾਰ ਕੇ ਆਉਂਦੇ ਹਨ। ਕਿਉਂ ਜਿਹੜੀ ਸ਼ੰਕਾ ਸੀ ਭਗਤ ਉਸ ਵੇਲੇ ਪਰਮਾਨੰਦ ਜੈ ਦੇ, ਇਸੇ ਪ੍ਰਕਾਰ ਸਾਹਿਬ ਸਿੰਘ ਜੀ ਹੋਰ ਜਿੰਨੇ ਭਗਤ ਸਨ ਉਹਨਾਂ ਭਗਤਾਂ ਦੇ ਨਾਂ ਸੂਰਦਾਸ ਜੀ ਇਤਿਹਾਸਿਕ ਭਗਤ ਹਨ, ਉਹਨਾਂ ਸਾਰਿਆਂ ਭਗਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਮਹਾਰਾਜ ਨੂੰ ਮਿਲ ਕੇ ਰਾਮ ਸਾਹਿਬ ਜਿੱਥੇ ਸੁਰਮੀ ਸਾਹਿਬ ਉਤਾਰ ਰਹੇ ਹੈ ਉੱਥੇ ਉਹਨਾਂ ਭਗਤਾਂ ਦੀਆਂ ਫੋਟੋ ਬਣੀਆਂ ਹੋਈਆਂ ਹਨ। ਸਤਿਗੁਰੂ ਜੀ ਉੱਥੇ ਸਮਾਧੀ ਲਾ ਕੇ ਬੈਠਿਆ ਕਰੇ। ਫਿਰ ਬਾਣੀ ਜਿੱਥੇ ਦਰਬਾਰ ਬਣਿਆ ਹੋਇਆ ਰਾਮ ਸਾਹਿਬ ਦਾ, ਉੱਥੇ ਬੈਠ ਕੇ ਭਾਈ ਗੁਰਦਾਸ ਸਾਹਿਬ ਤੋਂ ਲਿਖਾਇਆ ਕਰੇ। ਉਸ ਪ੍ਰਕਾਰ ਸਾਹਿਬ ਸਿੰਘ ਜੀ ਭਾਈ ਗੁਰਦਾਸ ਸਿੰਘ ਦੇ ਦਰਸ਼ਨ ਕੀਤੇ ਅਤੇ ਭਗਤਾਂ ਸਾਰਿਆਂ ਨੇ ਭਾਈ ਗੁਰਦਾਸ ਦਾ ਸਤਿਕਾਰ ਕੀਤਾ। ਜਦੋਂ ਭਾਈ ਗੁਰਦਾਸ ਜੀ ਤੰਬੂ ਤੋਂ ਬਾਹਰ ਬਿਰਿਆ ਕਰਨ ਵਾਸਤੇ ਗਏ, ਉਦੋਂ ਸਾਰੇ ਭਗਤ ਅਲੋਕ ਹੋ ਗਏ। ਜਦੋਂ ਅਲੋਕ ਹੋ ਗਏ, ਭਾਈ ਗੁਰਦਾਸ ਸਾਹਿਬ ਵਾਪਸ ਆਏ, ਮਹਾਰਾਜ ਕਹਿੰਦੇ, ਭਗਤਾਂ ਨੂੰ ਭਾਈ ਸਾਹਿਬ ਕਿੱਥੋਂ ਤੱਕ ਬਿਰਿਆ ਕਰਕੇ ਆਏ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਜੋ ਤੰਬੂ ਤੋਂ ਬਾਹਰ ਨਿਕਲ ਕੇ ਭਗਤਾਂ ਨੂੰ ਦਿਵਿਆ ਕਰਨ ਚੱਲਿਆ, ਸਾਰੇ ਭਗਤਾਂ ਨੇ ਆਪਣੀਆਂ ਦੋਹਾਂ ਅਲੋਪ ਕਰ ਲਈਆਂ। ਤੇ ਤੁਹਾਡੀ ਗਤੀ ਨੂੰ ਮਹਾਰਾਜ ਤੁਸੀਂ ਜਾਣਦੇ ਹੋ, ਆਪ ਕਹੋ। ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਜਲ ਵਿੱਚੋਂ ਬਿੰਦ ਉਠਾ ਲਈਏ, ਜਲਮਾਂ ਸਮਾਈਆ, ਜਿਵੇਂ ਜਲ ਵਿੱਚੋਂ ਬੁਰਬੁਰਾ ਪੈਦਾ ਕਰੀਦਾ, ਉਹ ਆਪਣੇ ਸਰਗੋਂ ਸਰੀਰ ਵਿੱਚੋਂ ਪ੍ਰਗਟ ਕੀਤੇ ਹਨ। ਇਹ ਭਗਤ ਕਿੱਥੇ ਹੋ ਚੁੱਕੇ ਹੈ? ਇਹਨਾਂ ਦੇ ਨਾਂ ਤੇ ਥਾਂ ਦੁਨੀਆਂ ਵਿੱਚ ਪ੍ਰਗਟ ਕਰਨ ਵਾਸਤੇ, ਇਹਨਾਂ ਦੀ ਭਗਤੀ ਦਾ ਪ੍ਰਕਾਸ਼ ਫੈਲਾਉਣ ਵਾਸਤੇ ਇਸਦੇ ਵੇਦਾਂ ਸ਼ਾਸਤਰਾਂ ਨੂੰ ਕਿਸੇ ਨੂੰ ਲਿਖੇ, ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਉਂਦੇ ਹਨ ਭਗਤ, ਇਹਨਾਂ ਨੇ ਭਗਤੀ ਦਾ ਸਿਰੋ ਪਾਇ ਬਖਸ਼ਿਆ ਹੈ। ਸੁਣ ਕਰਕੇ ਭਾਈ ਗੁਰਦਾਸ ਨੂੰ ਨਿਸ਼ਚਾ ਆ ਗਿਆ, ਪਰ ਭਾਈ ਗੁਰਦਾਸ ਦੇ ਅੰਦਰ ਸੰਕਲਪ ਫੁਰਿਆਇਆ ਕਿ ਗੁਰੂ ਸਾਹਿਬ ਭਗਤਾਂ ਦੀ ਬਾਣੀ ਰੱਖ ਗਏ ਹੈ, ਮੇਰੀ ਵੀ ਕੋਈ ਕਵਿਤਾ ਪ੍ਰਸਿੱਧ ਕਰ ਲੈਣ, ਗੁਰੂ ਗ੍ਰੰਥ ਸਾਹਿਬ ਜੀ ਚਾੜ ਲੈਣ। ਉਸ ਵਕਤ ਭਾਈ ਸਾਹਿਬ ਦਾ ਇਹ ਸੰਕਲਪ ਸਮਝ ਕੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਭਾਈ ਗੁਰਦਾਸ, ਕੱਲ੍ਹ ਨੂੰ ਲਿਆਏ ਤੁਸੀਂ ਆਪਦੀ ਜਿਹੜੀ ਵਚਨ ਹੈ ਉਹ ਵੇਖ ਕੇ ਪਰਸ ਕੇ ਅਸੀਂ ਚੜਾ ਲਵਾਂਗੇ। ਇਹ ਬਚਨ ਕਹੇ ਗਏ ਨੇ ਭਾਈ ਗੁਰਦਾਸ ਕਹਿੰਦਾ ਜੀ ਸੱਤ ਬਚਨ, ਅੰਤਰਜਾਮੀ ਸੰਗਿਆ ਨੂੰ ਜਾਣ ਕੇ ਚਲਿਆ ਗਿਆ ਪ੍ਰੇਮ ਲਿਖਾਈ ਤੋਂ ਬਾਅਦ। ਜਦੋਂ ਅੰਮ੍ਰਿਤ ਵੇਲੇ ਫਿਰ
ਦੂਸਰੇ ਦਿਨ ਆਏ ਭਾਈ ਸਾਹਿਬ, ਮਾਰੇ ਕਹਿੰਦੇ ਕਹੋ ਭਾਈ ਗੁਰਦਾਸ ਸਾਹਿਬ ਜੀ, ਸਾਡੀ ਬਾਣੀ ਕਿਹੜੀ ਹੈ, ਲਿਖਾਈਏ ਬਾਣੀ ਵਿੱਚ। ਉਸ ਵੇਲੇ ਭਾਈ ਸਾਹਿਬ ਨੂੰ ਰਾਤ ਨੂੰ ਸੁਪਨਾ ਆਇਆ ਸੀ। ਸੁਪਨੇ ਵਿੱਚ ਕੀ ਵੇਖਦੇ ਆ, ਭਾਈ ਗੁਰਦਾਸ ਜੀ ਸਮੁੰਦਰ ਹੈ, ਇੱਕ ਸਮੁੰਦਰ ਵਿੱਚ ਆਪਦਾ ਸਰੀਰ ਹੈ ਡਿੱਗਿਆ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹੈ ਤਾਂ ਉਹ ਕਰਨ ਲੱਗ ਜਾਂਦੇ ਹੈ, ਜਦੋਂ ਆਪਦੀ ਕਵਿਤਾ ਪੜ੍ਹਦੇ ਉਦੋਂ ਗੋਤਾ ਖਾ ਲੈਂਦੇ। ਇਹ ਵੇਖ ਕੇ ਦਿਲ ਚ ਸੰਕਲਪ ਹੋ ਗਿਆ ਕਿ ਗੁਰੂ ਸਾਹਿਬ ਦੀ ਬਰਾਬਰੀ ਵੀ ਮੈਨੂੰ ਕਰਨੀ ਚਾਹੀਦੀ। ਗੁਰੂ ਸਾਹਿਬ ਦੀ ਬਾਣੀ ਜਹਾਜ਼ ਵੀ ਨਹੀਂ ਕਰਨ ਵਾਲੀ ਹੈ, ਮੇਰੀ ਬਾਣੀ ਮੈਂ ਨਹੀਂ ਕਰ ਸਕਦਾ ਕਿਸੇ ਨੂੰ, ਆਪ ਨਹੀਂ ਕਰ ਸਕਦਾ ਆਪਦੀ ਰਚਨਾ ਨੂੰ। ਕਿਉਂ ਜਦੋਂ ਸੰਕਲਪ ਕਰਕੇ ਭਾਈ ਸਾਹਿਬ ਖਾਲੀ ਆ ਗਏ, ਮਹਾਰਾਜ ਨੇ ਕਿਹਾ ਭਾਈ ਗੁਰਦਾਸ ਲਿਆ ਬਾਣੀ ਕਿਹੜੀ ਚੜਾਈਏ। ਇਹਨਾਂ ਨੂੰ ਕਿਹਾ ਸੱਚੇ ਪਾਤਸ਼ਾਹ ਨਾ, ਆਪਦੀ ਬਾਣੀ ਹੀਰੇ ਹੈ, ਮੇਰੀ ਬਾਣੀ ਸੱਚੇ ਪਾਤਸ਼ਾਹ ਘੋਗਿਆਂ ਦੀ ਨਹੀਂ ਆਈ ਹੈ, ਆਪਦੇ ਰਤਨਾਂ ਦੇ ਬਰਾਬਰ ਇਹ ਬਾਣੀ ਦੇ ਮੇਰੀ ਰੀਸ ਨਹੀਂ ਕਰ ਸਕਦੀ। ਹਜ਼ੂਰ ਨੇ ਕਹਿੰਦੇ ਚਾਰ ਵਾਰ ਵੀ ਕਿਹਾ, ਕਹਿਣ ਤੋਂ ਭਾਈ ਗੁਰਦਾਸ ਸਾਹਿਬ ਨਿਮਰਤਾ ਹੀ ਰੱਖੀ। ਕਹਿੰਦੇ ਮਹਾਰਾਜ ਦਾਸ ਦਾ ਸੁਭਾਅ ਆ ਚਰਨਾ ਕੀ ਬੈਠਣ ਦਾ, ਕਸਰ ਦੇ ਲਾਇਕ ਆ ਤੂੰ, ਆਪਦੀ ਬਾਣੀ ਕਸਰ ਤੋਂ ਸਜਦੀ ਹੈ। ਸੁਣ ਕੇ ਮਹਾਰਾਜ ਸਾਹਿਬ ਕਹਿ ਚੰਗਾ, ਭਾਈ ਗੁਰਦਾਸ ਸਾਹਿਬ ਤੂੰ 40 ਵਾਰ ਰੱਖੀ ਅਤੇ 6 ਪਾਤਸ਼ਾਹ ਤੂੰ ਕੁਰਤ ਸਹੀਏ ਚਾਰੋਂਗੇ, 557 ਕੁਰਤ ਸਹੀਏ ਸਨ, 150 ਹੋਰ ਸਹੀਏ ਭਾਈ ਸਾਹਿਬ ਦੇ ਵਿੱਚ ਮਿਲੇ ਹਨ। ਇਸ ਪ੍ਰਕਾਰ ਸਾਹਿਬ ਸੁਣੋ ਜੀ, ਉਹਨਾਂ ਉਸ ਬਾਣੀ ਨੂੰ ਤੁਹਾਡੀ ਨੂੰ ਅਸੀਂ ਵਰ ਦਿੰਦੇ ਹਾਂ, ਜਿਹੜਾ ਤੇਰੀ ਬਾਣੀ ਪੜ੍ਹਿਆ ਕਰੂ ਉਹਨੂੰ ਗੁਰਮਤ ਦੀ ਪ੍ਰਾਪਤੀ ਹੋਇਆ ਗੁਰੂ ਭਾਈ ਸਾਹਿਬ ਜੀ, ਅਤੇ ਤੁਹਾਡੀ ਬਾਣੀ ਜਿਹੜੀ ਕੁੰਜੀ ਵੀ ਨਿਆਈ ਹੋਏਗੀ, ਗੁਰੂ ਸਾਹਿਬ ਦੀ ਬਾਣੀ ਉਹ ਖਜ਼ਾਨੇ ਦੀ ਨਿਆਈ, ਤੁਹਾਡੀ ਬਾਣੀ ਪੜ੍ਹ ਕੇ ਗੁਰਮਤ ਦਾ ਪਤਾ ਲੱਗਿਆ ਕਰੂ। ਸਭ ਸਕਦੇ ਕੀ ਅਰਥ ਹੈ ਜੇ ਪੁੱਛਣੇ ਹੋਣ ਤਾਂ, ਭਾਈ ਸਾਹਿਬ ਕਹਿੰਦੇ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ੁਰ, ਜਿੱਥੇ ਇੱਕ ਸਿੱਖ ਹੋਵੇ ਜੋ ਸਾਸ ਗ੍ਰਾਹ ਧਿਆਵੇ ਮੇਰਾ ਹਰ ਹਰ, ਗੁਰੂ ਰਾਮਦਾਸ ਸਾਹਿਬ ਦੇ ਬਚਨੇ ਸੋ ਗੁਰਸਿੱਖ ਗੁਰੂ ਮਨ ਪਾਇਆ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਹੜੇ ਮਹਾਰਾਜ ਸਾਹਿਬ ਦੇ ਦੋ ਸਿੱਖ ਹੈਗੇ ਬੰਦਗੀ ਵਾਲੇ ਮਿਲ ਜਾਂਦੇ ਹੈ ਉਹ ਸਾਧ ਸੰਗਤ ਬਣ ਜਾਂਦੀ ਹੈ। ਜਿੱਥੇ 5 ਮਿਲ ਜਾਂਦੇ ਹੈ, ਗੁਰੂ ਅਰਜਨ ਸਾਹਿਬ ਦੇ ਜਿਹੜੇ ਮਰਿਆਦਾ ਸੀ ਉਹ 5 ਪਰਮੇਸ਼ੁਰ ਦਾ ਰੂਪ ਹੋ ਜਾਂਦੇ ਹੈ। 10ਵੇਂ ਪਾਤਸ਼ਾਹ ਨੂੰ 5 ਪਿਆਰੇ ਚੁਣ ਕੇ ਆਪਦਾ ਸਰੂਪ ਹੀ ਅੰਮ੍ਰਿਤ ਬਣਾ ਕੇ ਉਹਨਾਂ ਨੂੰ ਛਕਾ ਕੇ ਉਹਨਾਂ ਤੋਂ ਆਪ ਛਕਿਆ, ਕਿਹੜੀ ਭੇਟਾ ਕਰਤੀ ਮਹਾਰਾਜ ਜੀ ਨੇ। ਰਹਿਤ ਸਾਧੂ ਜਨ 5 ਮਿਲੇ ਮਨ ਸਰੂਪ ਦਾ ਦੇਖੋ ਭਲੇ, ਇਸ ਤਰ੍ਹਾਂ ਵਾਹਿਗੁਰੂ ਕਲਗੀ ਧਰ ਜੀ ਨੂੰ ਚਾਰਨ ਕੀਤੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਭਾਈ ਗੁਰਦਾਸ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਹਿ ਕੇ ਇਹ 40 ਵਾਰਾਂ ਵਾਲੀ ਇੱਕ ਰੌਣਾ ਕੀਤੀ ਹੈ, ਜੋ ਸੰਗਤਾਂ ਸ਼ਾਮ ਦੇ ਵਕਤ ਕਥਾ ਸੁਣਦੀਆਂ ਹਨ। ਅਤੇ 41 ਵਾਰ ਭਾਈ ਗੁਰਦਾਸ ਸਾਹਿਬ ਜੀ ਬਹਿਲੋ ਕਾ ਹੋਇਆ ਹੈ, ਉਹ ਬਹਿਲੋ ਦੀ ਬਾਂਸਰੀ ਚੋਂ ਭਾਈ ਗੁਰਦਾਸ ਜੀ ਹੋਏ ਹੈ। ਉਹਨਾਂ ਦੇ ਇਹ ਸਾਧ ਸੰਗਤ ਜੀ 41 ਵਾਰ 10ਵੇਂ ਪਾਤਸ਼ਾਹ ਦੇ ਹਜ਼ੂਰ ਜਦੋਂ ਮਸੰਦਾਂ ਨੂੰ ਰਾਮ ਰਾਜੇ ਨੂੰ ਮਾਰੇ ਜਨਤਾ ਹੀ ਜਿਹੜਾ ਦੇਣ, ਉਸ ਵੇਲੇ ਮਸੰਦਾਂ ਦੇ ਪੁੱਤਾਂ ਨੇ ਪੰਜਾਬ ਕੌਰ ਦਾ ਸੁਭਾਅ ਵਿਗਾੜਤਾ ਸੀ, ਅਤੇ ਫਿਰ ਮਹਾਰਾਜ ਦੀ ਸ਼ਰਨ ਆਇਆ ਸੀ। ਮਹਾਰਾਜ ਦੀ ਸ਼ਰਨ ਜਦੋਂ ਆਇਆ ਸੀ ਵਾਰ ਉਚਾਰੀ ਸੀ ਇਹਨੇ ਕਿ ਵਾਹ ਵਾਹ ਗੋਬਿੰਦ ਸਿੰਘ ਆਤੇ ਗੁਰ ਚੇਲਾ, ਸੰਗਤ ਕੀ ਖਾਲਸਾ ਮਨਮੁਖੀ ਦੇਲਾ, ਵਾਹ ਵਾਹ ਗੋਬਿੰਦ ਸਿੰਘ ਆਤੇ ਗੁਰ ਚੇਲਾ। ਉਹ 41 ਵਾਰ ਉਸ ਬਹਿਲੋ ਕੇ ਭਾਈ ਗੁਰਦਾਸ ਜੀ ਹੈ, 40 ਵਾਰਾਂ ਭੱਲੇ ਭਾਈ ਗੁਰਦਾਸ ਦੀਆਂ ਹਨ, ਕਿਉਂ ਗੁਰੂ ਸਾਹਿਬ ਦੀ ਆਗਿਆ ਨੂੰ ਭਾਈ ਸਾਹਿਬ ਨੇ ਇਹ ਬਾਣੀ ਰੱਖੀ ਸੀ। ਅਤੇ ਇਸੇ ਪ੍ਰਕਾਰ ਜਦੋਂ ਮਹਾਰਾਜ ਸਾਹਿਬ ਬਾਣੀ ਰੱਖ ਰਹੇ ਸੀ, ਭਗਤ ਬਾਣੀ ਲਿਖਾਉਂਦੇ ਸੀ, ਉਸ ਵੇਲੇ ਲਾਹੌਰ ਵਿੱਚ ਭਗਤਾਂ ਨੇ ਸੁਣਿਆ ਕਿ ਗੁਰੂ ਮਹਾਰਾਜ ਸਾਹਿਬ ਬਾਣੀ ਆਪਣੀ ਵੀ ਉਚਾਰਦੇ ਹੈ, ਪਹਿਲਾਂ ਗੁਰਾਂ ਦੀ ਵੀ ਲਿਖਾਉਂਦੇ ਹੈ, ਨਾਲ ਭਗਤਾਂ ਦੀ ਬਾਣੀ ਵੀ ਲਿਖਾਉਂਦੇ ਹੈ। ਉਹਨਾਂ ਦੇ ਦਿਲ 'ਚ ਹੰਕਾਰ ਸੀ, ਭਾਈ ਕਾਨਾ ਜਿਹੜਾ ਸੀ ਉਹਦੀ 500 ਵਰ੍ਹੇ ਦੀ ਉਮਰ ਸੀ ਅਤੇ 6 ਮਹੀਨਾ ਉੱਤੇ ਵਧਿਆ ਸੀ, ਇੰਨੀ ਯੋਗਾ ਅਭਿਆਸ ਕਰਕੇ ਉਹਦੀ ਵਧਾਈ ਹੋਈ ਸੀ। ਇੱਕ ਪੀਲੋ ਸੀ, ਇੱਕ ਸਾਧ ਸਿੰਘ ਜੀ ਸ਼ਾਹ ਹੁਸੈਨ ਸੀ, ਅਤੇ ਇਸ ਪ੍ਰਕਾਰ ਸਾਧ ਸਿੰਘ ਜੀ ਇੱਕ ਸੱਜੂ ਭਗਤ ਸੀ। ਇਹਨਾਂ ਚੌਹਾਂ ਨੇ ਮਿਲ ਕੇ ਸਲਾਹ ਕੀਤੀ ਵੀ ਗੁਰੂ ਅਰਜਨ ਸਾਹਿਬ ਭਾਵੇਂ ਆਪਾਂ ਨੂੰ ਨਹੀਂ ਬੁਲਾਇਆ, ਆਪਾਂ ਜਿਉਂਦੇ ਜਾਗਦੇ ਹਾਂ, ਜਿਹੜੇ ਭਗਤ ਇਸ ਵਕਤ ਸਮਾ ਚੁੱਕੇ ਹੈ ਉਹਨਾਂ ਦੀ ਬਾਣੀ ਗੁਰੂ ਸਾਹਿਬ ਲਿਖਾਉਂਦੇ ਹੈ, ਉਹ ਸਾਡਾ ਚੇਤੇ ਹੀ ਨਹੀਂ ਕਰਦੇ ਵੀ ਇਹ ਭਗਤ ਹਨਗੇ, ਆਪਾਂ ਨੂੰ ਵੀ ਚੱਲ ਕੇ ਆਪ ਬਾਣੀ ਗੁਰੂ ਸਾਹਿਬ ਕੋਲੋਂ ਲਿਖਾਉਣੀ ਚਾਹੀਦੀ। ਉਸ ਵੇਲੇ ਕੰਨ ਅਤੇ ਸਿੱਧੀ ਅਤੇ ਸਾਹ ਸਹਿਣ ਅਤੇ ਪੀਲੋ ਇਹ ਚਾਰੇ ਮਹਾਰਾਜ ਦੇ ਕਾਸ ਆਏ, ਜਿਸ ਵਕਤ ਆਏ ਹਰਿਮੰਦਰ ਸਾਹਿਬ ਦੇ ਗੁਰੂ ਸਾਹਿਬ ਜੀ ਬੈਠੇ ਸਨ, ਅਤੇ ਇਹਨਾਂ ਨੇ ਆ ਕੇ ਮਹਾਰਾਜ ਨੂੰ ਮਿਲੇ, ਸਤਿਗੁਰਾਂ ਨੂੰ ਭਗਤ ਜਾਣ ਕੇ ਸਤਿਕਾਰ ਨਾਲ ਬਿਠਾਇਆ, ਪੁੱਛਿਆ ਆਓ ਕਹਿੰਦਾ ਜੀ। ਕਹਿਣ ਲੱਗੇ ਮਹਾਰਾਜ ਤੁਸੀਂ ਜਿਹਨਾਂ ਭਗਤਾਂ ਦੇ ਨਾਂ ਨੂੰ ਥਾਂ ਨੂੰ ਉਹਨਾਂ ਦੀ ਬਾਣੀ ਲਿਖਾ ਰਹੇ ਹੋ, ਸਾਨੂੰ ਚੇਤੇ ਹੀ ਨਹੀਂ ਕੀਤਾ। ਮਹਾਰਾਜ ਕਹਿੰਦੇ ਚੰਗਾ ਭਾਈ ਤੁਸੀਂ ਹੁਣ ਸੁਣਾਓ। ਉਸ ਵੇਲੇ ਕਹਿਣਾ ਲੱਗਾ ਸੁਣਾਉਣ, ਉਹੀ ਰੇ ਮੈਂ ਕਹਿੰਦਾ ਉਹੀ ਰੇ, ਜਾਂ ਕੋ ਨਾਰ ਸਾਰਦ ਖੋਈ ਚੰਤ ਨੂੰ ਪਾਵਤ ਕੋਈ ਰੇ, ਇਸ ਪ੍ਰਕਾਰ ਬੋਲ ਪ੍ਰਾਣ ਜਾਂ ਕੋ ਖੋਈ ਚੰਤ ਨੂੰ ਪਾਵਤ ਕੋਈ ਰੇ, ਇਸ ਪ੍ਰਕਾਰ ਕਹਿੰਦੇ ਨੂੰ ਸ਼ਬਦ ਉਚਾਰਿਆ। ਮਹਾਰਾਜ ਕਹਿੰਦੇ ਕੋਈ ਹੰਕਾਰ ਵਾਲੀ ਬਾਣੀ ਹੈ ਕਹਿੰਦੇ ਹਾਂ, ਇਹ ਨਹੀਂ ਗੁਰਬਾਣੀ ਚੜ ਸਕਦੀ। गुरु साहब की बाणी का हंकार भी निवरती है, जरा होमें छे वो प्रवान हो सकता है। तो कह लगा मैं तुम शराब देगा, महाराज कहते की शराब देगा, तुम तुरका के घर जाके महाराज शरीर छोगे। महाराज कहते की हो गया, अभी धर्म वास्ते कुर्बानी करनी है, जो तुम होर हार नहीं दस दिता है। सिख बड़े उदास हो गए, कहने गुरु साहब ने शराब देता है। महाराज कहते सिखो उदास ना हो, धीरज करो, तेरा जरा बचना अस पूरा कर देंगे। अब अस गुरबाणी कायम रखने वास्ते जहांगीर बादशाह के अंदर होमा है कि मेरी तरीक लिखी जाए, असि गुरबाणी की तरीक नहीं कहे भी लिखनी। वह ख्याल है मुहम्मद की सिफत लिखी जाए, असि मुहम्मद की सिफत नहीं लिखनी। उसका यह ख्याल है कि जरा मजहब है मुसलमानों का सिखा ने दीन कबूल ना करना चाहिए, ये भी असि नहीं लिखना। ये तिने गल असी बादशाह दिया नहीं मननिया, तो असी कुरबानी देंगे, संसा ना करो। यह सुन करके सिखा का वचन पूरा निभावे, जिम्मे दिल्ली की संगत ने किसी भी किसी से साकत का साथ नहीं देना। चंदू हंकारी है, आप चुवारा बन गया, गुरु घर में मोरी भी नहीं बना। यह बचन ही संगत का भी निभावे। ये जब बचन सतगुरु साहब ने कहे सिख बारे उदास हो वेखे, महाराज कहते सिंह उदास क्यों होंगे हो? कह लगे सतगुरु आप ने शराफ देता है, आप तो वर शराब से परे हो। महाराज कहते भाई भगती की उसने इसका वचन असं अंगीकार कर लेने की हो गया, ज्योति जोत समाणा किसे समागे तां की है। इस प्रकार जो कहे वचन सिखा की उदासी वेख के हुए, महाराज कहने लगे चंगा भाई कहने तू कर रहा माण, ये सिख होंगे उदास तेरे स्याप में वेख के। मैं तेन असं वचन कर रहे तू लाहौर च नहीं पहुंच सकेगा, लाहौर जाने तो पहले ही तू समाप्त हो जाएगा। यह कह लगा जी मैं योगा अभ्यासी हूं, मेरी इस वक्त 5 साल 6 वरे की उम्र हो गई है, तुम मैं कि मार दो, मैं दसवें द्वार के प्राण चढ़ा लू। महाराज कहते भजी तेरा दसवें द्वार पहला, जब मिंज निकल गई फिर तू करेगा। यह वचन कर दिते महाराज जी ने, कहने उठ के तुर पिया। उस वे सतगुरु जी ने रस ना रहा, गया भगतों ने कहा तुम बाणी सुनाओ। तीलों ने उस वे कहा कागज की पुतली बुरी, इस प्रकार तो उन्होंने बलोते नार। गुरु महाराज ने कहा भाई असं तो गृहस्थियों ने भी लड़ लाया है, इसत्रियों तो सिखा इको ही स्टेज दिता है, इस करके गुरु घर में तो माइया भी तो सिख भी प्रवान नहीं सन। ये जो बचन करे ये भी अंगीकार नहीं सन। ये जो बचन कहे इस प्रकार पीली चुप कर गया। फिर छजी ने कहा तू तो उतार, छजी कहना चुप वे अड़िया, चुप वे अड़िया, बोलन जी ने जाए वे अड़िया। महाराज कहते चंगा चुप ही रहो छजी भगत तू बोलना, सुन के चुप कर रहा। फिर शाह साहब ने पूछा तू बोल, ये कहना असा ना भी चंगे जेडे जमदे मर गए, तो चिक्कड़ पैर ना बोड़िया ना आलूद पे। महाराज साहब कहने लगे भाई देख जन्म धार के धरू भगत परमेश्वर नाल मिलिया, कबीर साहब जी मिले, होर बेअंत भगती करके धरना भगत मिलिया, तो तू कहना जमदे जेडे मर गए चंगे है, तू दस मनुखा जन्म पा के भगती करी दी है, ये भी तेरी बाणी प्रवान है। दो चुप कर दे सतगुरां का बचन सुन के, कल ने इस तरह महाराज ने बचन कहे थी। इस प्रकार सके पातशाह जी तो यह चारे भगत उदास होकर तुरदे, जो गुरु साहब ने बाणी अंगीकार ना की। उस वे साहब संगत जी जिस वक्त लाहौर में जा रहे थे, कहने ने उस वे लाहौर दियां कंधां दिखन लग गई, समाधि ला के रख के बह गया। तो उस वक्त ऐसी नेरी आई, साहब संगत जी तिने भगत नाल है रब के बैठे ने दसवें द्वार प्राण के ला रहे, इन्नी नेरी आई बल वाली अखा भर गई, नेरी के नाल दिखे ना बल राह छड के। उस वे उच्चे नीवे पासे में हो गए लीह छिटनी बलदों तो, उस वाल डर के बलदों ने जो लीह पाड़ती। उस वे जरा रसवाई थी उसने बड़ा बलदा ने मोड़िया ना मुड़े, अखीर साहब संगत जी बलदा के उच्चे नीवे था रखते होने करके कल मेरा शरीर दिखते रखते डिगते। जिस वे डिगते आ उस वे थले रखते पहिया देखा के रस्ते सुख गया तो मिंज निकल गई। इधर सतगुरु साहब जी गुरबलास क्यों लिखा होया है, सचे पातशाह जी उस वक्त लंगर च खड़ोते सन, लंगर जो खड़ोते सन तो गुरबलास भाई मनी सिंह साहब ने लिखा है कि उस वे लंगर सिंह ने करछा बलते हुए देखते दाल में वेख के झाड़िया वो दाणिया के तय। हजूर कह लगे भाई ये तो कहने के सिर करछा वजो, ये बचन कहन तो साहब संगत जी की मृत हुई थी उस वक्त। इस प्रकार संगता की रक्षा की थी, तो कहना जो अभी हंकारी वो शरीर छड गया सी। इस प्रकार जो रथ वेख्या उन्होंने तो कहना मरिया पे रथ खाली है, हैरान हो गए बाकी के भगत भी। ਇਸ ਪ੍ਰਕਾਰ ਕਾ ਮੈਦਾਨ ਤੋਂ ਹੋਇਆ ਸੀ ਜਿਹੜਾ ਹੰਕਾਰ ਦੇ ਨਾਲ ਆਪਦੀ ਬਾਣੀ ਕਹਿੰਦਾ ਲਿਖਾਉਂਦੇ ਮੈਂ ਵਿਦਾਨ ਦੀ ਬਾਣੀ ਅਨੁਸਾਰ ਲਿਖਾਉਣਾ ਮੈਂ ਉਹੀ ਬ੍ਰਹਮ ਹੈ ਇਸ ਪ੍ਰਕਾਰ ਦੇ ਬਚਨ ਸੁਣਾਉਂਦਾ ਸੀ। ਉਹ ਸਤਿਗੁਰੂ ਨੇ ਪ੍ਰਵਾਨ ਨੀਤੀ ਕੀਤੀ ਕਿ ਸਤਿਗੁਰੂ ਸਾਹਿਬ ਜੀ ਨੇ ਇਹ ਭਗਤ ਬਾਣੀ ਜੀ ਉਹ ਖਾਨਕਾ ਹੈ ਸਾਹਿਬ ਸੰਗਤ ਜੀ ਭਾਈ ਗੁਰਦਾਸ ਦਾ ਸੰਕਲਪ ਲਿਖਣ ਦਾ ਤੇ ਭਗਤਾਂ ਦੇ ਦਰਸ਼ਨ ਕਰਾਉਣ ਦਾ ਮਹਾਰਾਜ ਜੀ ਨੇ ਆਪਦੇ ਸਰੀਰ ਵਿੱਚ ਕਰਕੇ ਕਰਕੇ ਭਗਤ ਲਿਖਾਏ ਹਨ। ਇਸ ਪ੍ਰਕਾਰ ਸਾਹਿਬ ਸੰਗਤ ਜੀ ਭਗਤਾਂ ਦੇ ਦਰਸ਼ਨ ਕਰਾਏ ਅਤੇ ਅੰਤਰਯਾਮੀ ਸਤਿਗੁਰੂ ਜੀ ਨੇ ਭਾਈ ਗੁਰਦਾਸ ਦਾ ਸੰਕਲਪ ਪੂਰਾ ਕੀਤਾ ਉਹਦੀਆਂ ਵਾਰਾਂ ਨੂੰ ਵਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਜਿਹੜੇ ਭਗਤ ਆਏ ਹੰਕਾਰੀ ਇਹਨਾਂ ਦੀ ਬਾਣੀ ਹੰਕਾਰ ਵਾਲੀ ਅੰਗੀਕਾਰ ਨਹੀਂ ਕੀਤੀ ਨਿਮਰਤਾ ਹੈ ਨਹੀਂ ਸੀ ਇਹਨਾਂ ਦੇ ਅੰਦਰ। ਇਸ ਕਰਕੇ ਸਾਹਿਬ ਸੰਗਤ ਜੀ ਫਿਰ ਮਹਾਰਾਜ ਸਾਹਿਬ ਬਾਣੀ ਆਰੰਭ ਕਰ ਰਹੇ ਸੀ ਰਾਜ ਵਿੱਚ ਭਗਤ ਕਬੀਰ ਜੀ ਇੱਕ ਵਾਰੀ ਦੀ ਗੱਲ ਹੈ ਸਾਹਿਬ ਸੰਗਤ ਜੀ ਗੰਗਾ ਦੇ ਉੱਤੇ ਕੰਸੀ ਵਿੱਚ ਆਪਣੇ ਜਿਹੜਾ ਕਬੀਰ ਚੌਰਾ ਮਹੱਲਾ ਹੈ ਉਹਦੇ ਤੋਂ ਗੰਗਾ 'ਚ ਇਸ਼ਨਾਨ ਕਰਨ ਵਾਸਤੇ ਤੁਰੇ ਜਾਂਦੇ ਸਨ। ਮਾਈ ਇੱਕ ਕੋਠੇ 'ਤੇ ਬੈਠੀ ਸੀ ਇੱਕ ਤਾਂ ਦੁੱਧ ਰਿੜਕ ਲਈ ਰਹੀ ਸੀ ਅਤੇ ਬੱਚਾ ਉਹਦੀਆਂ ਆ ਕੇ ਗੁੱਲੀਆਂ ਦੀਆਂ ਢੇਡੀਆਂ ਜਿਹੀਆਂ ਫਲ ਲਏ ਰਿੜਕਣ ਲੱਗ ਗਏ। ਮਾਈ ਨੇ ਕੋਲੇ ਗੋਂਦ ਰੱਖੀ ਸੀ ਉਹ ਗੋਂਦ ਚਲਾ ਦੇ ਕਹਿੰਦੇ ਜਾ ਚੱਕ ਲਿਆ ਗੋਂਦ ਉਹ ਬੱਚਾ ਚੱਕਣ ਜਾਵੇ ਫਿਰ ਨੇੜੇ ਆ ਕੇ ਚਿੰਬੜੀ ਉਹਨੂੰ ਦੁੱਧ ਰਿੜਕਣ ਨਾ ਦੇਵੇ ਫਿਰ ਕਹੇ ਕਿ ਚੱਕ ਲਿਆ ਫਿਰ ਉਹ ਚਰਖਾ ਕੱਟਣ ਲੱਗੀ ਅਤੇ ਫਿਰ ਉਹ ਬੱਚਾ ਉਸੇ ਤਰ੍ਹਾਂ ਚਰਖੇ ਦੇ ਤੰਦ ਨੂੰ ਤੋੜ ਲਿਆ ਕਰੇ ਛੋਟਾ ਬੱਚਾ ਸੀ ਉਹ ਫਿਰ ਤੂੰ ਮੇਰਾ ਮੋਰ ਹੈ ਮੇਰਾ ਚਿੱਤੜਾ ਮੈਂ ਚੱਕ ਲਿਆ ਖੁਦ ਕਬੀਰ ਸਾਹਿਬ ਜੀ ਉਹੇ ਲੰਘ ਰਹੇ ਸੀ ਕੋਲ ਜੀ ਇਹ ਬੱਚੇ ਨੂੰ ਖੁਦ ਐਸੀ ਸੁੱਤੀ ਮਾਰੀ ਕੋਠੇ ਤੋਂ ਥੱਲੇ ਡਿਗਤੀ ਖੁਦ ਜਦੋਂ ਡਿੱਗੀ ਉਹ ਗੋਂਦ ਤੇ ਬੱਚਾ ਨਾਲ ਹੀ ਥੱਲੇ ਡਿੱਗ ਪਿਆ ਉਹਦੇ ਪ੍ਰਾਣਾਂ ਦਾ ਅੰਤ ਹੋ ਗਿਆ। ਉਹ ਅੰਤ ਹੋਇਆ ਵੇਖ ਕੇ ਕਬੀਰ ਸਾਹਿਬ ਨੇ ਵਿਰਾਗ ਦਾ ਸਭ ਦੇ ਚਾਰਨ ਕੀਤਾ ਸਾਹਿਬ ਸਿੰਘ ਜੀ ਉਸ ਵਕਤ ਤੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਮੋਤੀ ਦਾ ਮੰਦਿਰ ਵਿਰਾਗ ਲਈ ਸਭ ਦੇ ਚਾਰਨ ਕੀਤੇ ਸੀ। ਪੰਜਵੇਂ ਪਾਤਸ਼ਾਹ ਚਾਦਰ ਪਾ ਦੇਖ ਕੇ ਚਿੱਤਰ ਕੇ ਸ਼ਿੰਗਾਰ ਵਿਰਾਗ ਤੋਂ ਆਰੰਭ ਕੀਤਾ ਸੀ ਕਿਵੇਂ ਭਗਤਵਾਨੀ ਵੀ ਵਿਰਾਗ ਤੋਂ ਆਰੰਭ ਹੁੰਦੀ ਹੈ ਸਾਹਿਬ ਸਿੰਘ ਜੀ ਆਦਿ ਵਿੱਚ ਮੰਗਲ ਕਰਦੇ ਨੇ ਕਿਹਾ ਸ੍ਰੀ ਪਰਮੇਸ਼ਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿ ਕਾਲ ਵਾਹ ਰੂਪ ਹੈ ਗੁਰੂ ਚੇਤਨ ਸਰੂਪ ਹੈ ਪ੍ਰਸਾਦ ਆਨੰਦ ਸਰੂਪ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸ੍ਰੀ ਰਾਗ ਜੇਕਰ ਗਾਉਣੇ ਕਰਕੇ ਕੋਈ ਗੋਲੀਆ ਚੰਗਾ ਪ੍ਰੇਮਣਾ ਗਾਏ ਮੁਰਗਾ ਕਿਹਾ ਹੋਇਆ ਵੀ ਲੋਕ ਜਿਉਂਦਾ ਹੋ ਸਕਦਾ ਐਸਾ ਸ੍ਰੀ ਰਾਗ ਆਪ ਦੇ ਰੱਖਣਾ ਕੀਤਾ ਹੋਇਆ ਰਾਜੇ ਨੇ ਸ੍ਰੀ ਰਾਗ ਬਣਾਇਆ ਹੈ ਕਬੀਰ ਜੀ ਸਾਹਿਬ ਦਾ ਸਬਦੇ ਚਾਰਨ ਕਰਦੇ ਹਨ ਆਪ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀ ਕਾ ਏਕ ਸਵਾਲ ਕਾ ਘਰ ਜਾਵੜਾ ਸਾਹਿਬ ਸੰਗਤ ਜੀ ਇਸ ਦੇ ਵਿੱਚ ਗਾਉਣ ਦਾ ਘਰ ਦੱਸਦੇ ਹੈ ਜਿਹੜਾ ਫਿਰ ਪਹਿਲਾਂ ਮਹਾਰਾਜ ਸਾਹਿਬ ਸਾਡੇ ਕਾਰਨ ਇਹ ਕਿਸਾਨ ਦੇ ਸੋਮੀ ਨਾਲ ਭੰਕੇ ਭੰਕੇ ਸਿਲਾ ਦੇ ਨਾਲ ਸ੍ਰੀ ਰਾਜ ਵਿੱਚ ਪਹਿਲੇ ਪਾਤਸ਼ਾਹ ਨੂੰ ਉਚਾਰਿਆ ਹੈ ਜੋ ਧਾਨ ਕੇ ਉਧਾਰਿਆ ਸੀ ਮਹਾਰਾਜ ਨੇ ਉਸ ਏਕ ਸ਼ਾਮ ਤੋਂ ਉਸ ਏਕ ਸ਼ਾਮ ਦੇ ਸਮੇਂ ਵੱਲ ਦੂਜੇ ਘਰ ਕੇ ਸ਼ਬਦ ਉਚਾਰਿਆ ਹੈ ਮਹਾਰਾਜ ਇਹ ਸ਼ਬਦ ਨੂੰ ਭਾਈ ਦੂਜੇ ਘਰ 'ਚ ਗਾਏ ਇਹ ਆਗਿਆ ਦਿੱਤੀ ਹੈ ਭਗਤ ਬਾਣੀ ਨੂੰ ਦੂਜੇ ਘਰ 'ਚ ਗਾਉਣ ਵਾਸਤੇ ਦੂਸਰਾ ਸਾਹਿਬ ਜੀ ਏਕ ਸ਼ਾਮ ਕੇ ਕਰਦਾ ਵਾ ਸ਼ਾਮ ਕੁੱਤਾ ਜਦੋਂ ਬੋਲਦਾ ਨਾ ਚਾਂਗ ਮਾਰਦਾ ਇਹ ਪੰਚਮ ਵਿੱਚ ਬੋਲਦਾ ਪੰਚਮ ਇਹਦੀ ਆਵਾਜ਼ ਹੈ ਪੰਚਮਾਂ ਨੇ ਜਿਹੜੀ ਸੁਰ ਉਹਦੇ 'ਚ ਕੁੱਤਾ ਬੋਲਦਾ ਚੀਕ ਮਾਰਦਾ ਜਦੋਂ ਉਹ ਸ਼ਾਮ ਪੰਚਮ ਸੁਰ ਦੇ ਵਿੱਚ ਇਸ ਸ੍ਰੀ ਰਾਗ ਨੂੰ ਗਾਉਣਾ ਕਰੇ ਗੁਰ ਰਾਹ ਕੇ ਪੰਚਮੀ ਸੁਰ ਲੈ ਇਸ ਪ੍ਰਕਾਰ ਨਾਲ ਇਹ ਵਿਚਾਰ ਨਹੀਂ ਕੀਤਾ ਹੈ। ਦੂਜਾ ਇਹ ਸਮਾਨ ਕਹਿ ਕਰ ਗਾਉਣਾ ਇੱਕ ਵੀ ਪਰਮੇਸ਼ੁਰ ਦੀ ਇਸ ਆਮ ਸ਼ਰਨ 'ਚ ਲਿਆ ਕੇ ਘਰ ਸੁਰ ਸੰਗਤ 'ਚ ਮਿਲ ਕੇ ਇਸ ਨੂੰ ਇੱਕ ਪਰਮੇਸ਼ੁਰ ਦੀ ਸ਼ਰਨ 'ਚ ਲਿਆ ਕੇ ਭਾਈ ਗਾਉਣਾ ਕਰੇ ਇੱਕ ਸਵਾਨ ਇੱਕ ਪਰਮੇਸ਼ੁਰ ਨੂੰ ਆਮ ਹਿਰਦੇ 'ਚ ਲਿਆ ਕੇ ਘਰ ਹਿਰਦੇ ਦੇ ਵਿੱਚ ਇਸ ਸ੍ਰੀ ਰਾਗ ਦੇ ਕਾਰਨ ਗਾਉਣਾ ਕਰੇ ਇਸ ਪ੍ਰਕਾਰ ਇਹ ਸਵਾਨ ਕਹਿ ਕਰ ਗਾਉਣਾ ਇਸ ਪ੍ਰਕਾਰ ਜਿਵੇਂ ਸੋਮੀ ਦਾ ਘਰ ਨਾ ਕੁੱਤਾ ਛੱਡਦਾ ਇਸ ਪ੍ਰਕਾਰ ਮਾਲ ਵੀ ਸ਼ਰਨ 'ਚ ਲਿਆ ਕੇ ਇਹ ਸਿਰਸੰਗ ਦੀ ਘਰ 'ਚ ਇਸ ਅੰਮ੍ਰਿਤ ਦੀ ਬਾਣੀ ਨਹੀਂ ਗਾਏ
ਜਲ ਨੂੰ ਜਾਲ ਤੇ ਸੁੱਤ ਵੱਡਾ ਹੂਤ ਹੈ
ਫਰਮਾਉਂਦੇ ਨੇ ਐਸਾ ਕਹਿੰਦਾ ਕਿ ਧਰਮ ਮਾਇਆ ਉਸੇ ਦੂਜਾ ਜਾ ਮੂਹਾ ਹੈ ਮਾਇਆ ਕੋਲੇ ਫਿਰ
ਜਲ ਨੂੰ ਜਾਲ ਤੇ ਸੁੱਤ ਵੱਡਾ ਹੂਤ ਹੈ
ਮੇਰੀ ਮਾਤਾ ਹੈ ਇਹ ਜਾਣਦੀ ਹੈ ਕਿ ਮੇਰਾ ਪੁੱਤਰ ਜਿਹੜਾ ਹੈ ਇਹ ਵੱਡਾ ਉਮਰ ਦਾ ਹੁੰਦਾ ਜਾ ਰਿਹਾ ਹੈ
ਕਿਤਨਾ ਕੇ ਨਾ ਜਾਣੇ ਜੇ ਦਿਨ ਦਿਨ ਅਵਧ ਕਹਿੰਦੀ ਹੈ
ਸਾਲ ਦਾ ਹੋ ਗਿਆ ਸਵਾ ਸਾਲ ਦਾ ਹੋ ਗਿਆ ਡੇਢ ਸਾਲ ਦਾ ਹੋ ਗਿਆ ਚਾਰ ਸਾਲ ਦਾ ਹੋ ਗਿਆ ਪੰਜ ਸਾਲ ਦਾ ਹੋ ਗਿਆ ਇੰਨਾ ਕੁ ਇਤਨਾ ਕੁ ਨਹੀਂ ਜਾਣਦੀ ਹੈ ਕੀ ਪੁਨਾ ਇਤਨਾ ਕੁ ਨਹੀਂ ਇਹ ਜਾਣਦੀ ਹੈ ਕਿ ਦੂਰ ਦੀ ਜਿਵੇਂ ਜਨਮ ਧਾ ਰਿਹਾ ਜੇ ਦੇਲ ਨਾਲ ਫਲ ਚੁੱਕਿਆ ਹੋਇਆ ਕਿੰਨਾ ਕੁ ਰਹਿ ਸਕਦਾ ਹੈ ਕਿਉਂ ਮਾਤਾ ਦੇ ਗਰਭ ਸੀ ਦੇਲ ਤੋਂ ਚੁੱਕਿਆ ਹੋਇਆ ਫਲ ਹੈ ਬੱਚਾ ਇਹ ਦਿਨ ਬ ਦਿਨ ਜਿੰਨੀ ਉਮਰ ਆ ਗਈ ਗੁਜ਼ਰਦੀ ਜਾਂਦੀ ਉਮਰ ਘੱਟਦੀ ਜਾ ਰਹੀ ਹੈ। ਇਹਨਾਂ ਨੂੰ ਇਹ ਸਮਝਦੀ ਹੈ ਤੇ ਉਹ ਸਮਝਦੀ ਹੈ ਇਹ ਵੱਡਾ ਹੋ ਕੇ ਲੈਣੇ ਆ ਚੁੱਕੇ ਵੱਡਾ ਦੀਵੇ ਨੂੰ ਕਈ ਉਹਨੇ ਬੁਝਾਉਣ ਨੂੰ ਇਸ ਪ੍ਰਕਾਰ ਉਮਰ ਮੁੜਦੀ ਜਾ ਰਹੀ ਹੈ।
ਮੂਰ ਮੂਰ ਕਰ ਅੱਜ ਤੋਂ ਲਾਭ ਧਾਰ
ਮੇਰੇ ਕਹਿੰਦੀ ਹੈ ਮੇਰਾ ਮੋਰ ਹੈ ਤੂੰ ਮੇਰਾ ਚੱਕਰ ਹੈ ਤੂੰ ਇਸ ਪ੍ਰਕਾਰ ਮੋਰ ਮੇਰਾ ਕਾਮ ਹੈ ਤੂੰ ਮੇਰਾ ਕ੍ਰਿਸ਼ਨ ਹੈ ਤੂੰ ਇਹ ਮੇਰਾ ਮੇਰਾ ਕਰਕੇ ਬਹੁਤਾ ਲਾਭ ਧਾਰ ਵੀ ਉਹ ਕਰਦੀ ਹੈ ਪ੍ਰੇਮ
ਦੇਖ ਤੁਸੀਂ ਜਨ ਰਾਓ
ਹੱਥਾਇਆ ਵੇਖ ਕੇ ਹੈਗਾ ਮੇਰਾ ਹੁਣੇ ਖਾਜਾ ਹੈ ਇਹ ਉਹ ਮਾਤਾ ਹੈ ਲਾੜ ਦੇ ਨਾਲ ਬੱਚੇ ਨੂੰ ਬਣਾ ਰਹੀ ਸੀ ਜਮ ਰਾਜਾ ਵੇਖ ਕੇ ਆਖਿਆ ਕਿ ਮੈਂ ਹੁਣੇ ਖਾ ਲੈਣਾ ਪਕੜ ਕੇ ਲੈ ਜਾਣਾ ਕੁੱਠੇ ਤੋਂ ਬੁੱਕੇ ਹੁਣੇ ਵੀ ਮੌਤ ਹੋ ਜਾਣੀ ਉਹ ਗੂੰਦ ਪਕੜ ਗਿਆ ਥੱਲੇ ਬੁੱਕੇ ਮਰ ਗਈਆਂ ਸੀ ਉਸ ਤੋਂ ਰਾਜ ਦਾ ਸ਼ਬਦ ਕਰ ਰਿਹਾ ਹੈ ਕਹਿੰਦੇ ਘਰ ਰਾਜਾ ਵੇਖ ਵੇਖ ਕੇ ਜਮ ਰਾਜਾ ਹੱਸ ਰਿਹਾ ਕਿ ਮੇਰੇ ਖਾਜੇ ਨੂੰ ਉਹ ਕਹਿੰਦੀ ਵੀ ਉਮਰ ਵੱਡੀ ਹੁੰਦੀ ਜਾ ਰਹੀ ਹੈ
ਐਸਾ ਕਹਿ ਜਗ ਧਰਮ
ਲਾਇਆ ਇਹੋ ਜਿਹਾ ਕਹਿ ਹੋ ਪਰਮੇਸ਼ਰ ਇਹ ਮਾਇਆ ਦੇ ਭਰਮ ਵਿੱਚ ਐਸਾ ਜਗਤ ਮਾਇਆ ਨੂੰ ਲਾ ਲਿਆ ਹੈ
ਐਸੇ ਬੁਝਿਆ ਜਗ ਮੋਹਿਆ ਹੈ ਮਾਇਆ
ਐਸੇ ਭਰਮ ਦੇ ਵਿੱਚ ਜਗਤ ਲਾ ਛੱਡਿਆ ਹੈ ਇਹ ਮਾਇਆ ਨੂੰ ਭਰਮ 'ਚ ਲਾਇਆ ਹੈ ਕਿਵੇਂ ਇਹ ਬੁੱਝੇ ਸਮਝੇ ਤੇਰੇ ਸਰੂਪ ਨੂੰ ਕਿਵੇਂ ਇਹ ਮੌਤ ਨੂੰ ਚੇਤੇ ਕਰੇ ਕਿਵੇਂ ਇਹਦੇ ਅੰਦਰ ਵਿਰਾਗ ਆਵੇ ਜਦੋਂ ਮਾਇਆ ਦਾ ਮੋਹਿਆ ਹੋਇਆ ਇਹਨੂੰ ਵਿਰਾਗ ਨਹੀਂ ਹੁੰਦਾ ਹੈ ਮਾਇਆ ਦੇ ਪਦਾਰਥਾਂ ਨੂੰ ਲਾਲਚ 'ਚ ਲੱਗਾ ਰਹਿੰਦਾ ਹੈ ਜਿਉਣਾ ਫੇਰ ਮੰਗਦਾ ਹੈ ਵਾਰ ਵਾਰ ਕਲਪਨਾ ਕਰਦਾ ਰਹਿੰਦਾ ਵੀ ਇਹਨੂੰ ਮਾਂ ਆਹ ਪਦਾਰਥ ਮਿਲ ਗਏ ਆਹ ਪਦਾਰਥ ਮਿਲ ਗਏ ਇਹ ਕਿਵੇਂ ਪਰਮੇਸ਼ਰ ਦੇ ਸਰੂਪ ਨੂੰ ਬੁੱਝੇ ਕਿਵੇਂ ਸਰੂਆਂ ਦੇ ਪਾਸੋਂ ਆਤਮਾ ਸਰੂਪ ਨੂੰ ਬੁੱਝੇ ਕਿਵੇਂ ਪਰਮਾਤਮਾ ਸਰੂਪ ਨੂੰ ਬੁੱਝੇ ਕਿਵੇਂ ਤੁਮ ਪਾਦੇ ਲੱਖ ਅਰਥ ਨੂੰ ਬੁੱਝੇ ਕਿਵੇਂ ਤਦ ਪਾਦੇ ਅਰਥ ਨੂੰ ਬੁੱਝੇ ਜਦੋਂ ਮਾਇਆ ਦਾ ਮੋਹਾ ਹੋਇਆ ਹੈ ਇਹ
ਪ੍ਰਹਾਵ
ਮਾਇਆ ਅਸੀਂ ਮੋਹਨੀ ਭਾਈ ਜੇਤੇ ਜੀ ਤੇਤੇ ਬਹਿਕਾਈ
ਪ੍ਰਹਾਵ ਕਹਿਤ ਕਬੀਰ ਛੋੜ ਦਿਖਿਆ
ਰਾਜ ਸ਼ਰਾਮ ਦੇ ਮੋਹਨ ਸੱਚੇ ਪਾਤਸ਼ਾਹ ਅਸਥਾਈ ਦਾ ਨਾਮ ਹੈ ਰਾਜੀਵ ਸਿੰਘਾਂ ਦੇ ਵਾਸਤੇ ਗਾਉਣ ਵਾਸਤੇ ਔਰ ਹਾਂ ਰਾਮ ਰਮਿਆ ਹੋਇਆ ਹਾਂ ਨਾ ਪਰਿਵੀਤ ਹੈ ਉਹ ਨਾ ਓਮਕਾਰ ਰੂਪ ਹੈ ਜਿਹੜਾ ਪ੍ਰਗਟ ਹੋਇਆ ਤੇ ਰਮਿਆ ਹੋਇਆ ਹੈ ਤੇ ਓਮਕਾਰ ਸਰੂਪ ਹੈ ਉਹ ਪਰਮੇਸ਼ਰ ਦਾ ਸਿਮਰਨ ਕਰੋ ਔਰ ਹਰ ਤੁਮ ਚਿਸ਼ਤ ਹੋ ਕੇ ਰਹੋ
ਕਹਿਤ ਕਬੀਰ ਛੋੜ ਦਿਖਿਆ ਰਸ
ਹੈ ਕਬੀਰ ਜੀ ਕਹਿੰਦੇ ਹੋ ਜੀ ਦਿਖਿਆ ਮਾਇਆ ਦੇ ਜਿਹੜੇ ਰਸ ਹੈ ਇਹਨਾਂ ਨੂੰ ਛੱਡ ਦੇ
ਇੱਕ ਸੰਗਤ ਨਹੀਂ ਕਿਉਂ ਮਰਨਾ
ਜਿਹੜਾ ਦੁਸ਼ਿਆਂ ਦੀ ਸੰਗਤ ਕਰਨੀ ਹੈ ਇਹਦੇ 'ਚ ਜਿਹੜਾ ਦੁਸ਼ਿਆਂ ਦੀ ਸੰਗਤ ਕਰਦਾ ਨਿਸ਼ਚਾ ਨਹੀਂ ਰਹਿੰਦਾ ਵਾਹਿਗੁਰੂ 'ਚ ਉਹਦਾ ਨਿਸ਼ਚਾ ਮਰ ਜਾਂਦਾ ਹੈ ਭਰੋਸਾ ਨਹੀਂ ਰਹਿੰਦਾ ਪਰਮੇਸ਼ੁਰ ਦੇ ਆਉਂਦਾ ਹੀ ਜਿਹਨਾਂ ਨੇ ਵਿਕਾਰਾਂ ਦੀ ਮਾਇਆ ਦੇ ਰਸ ਦੀ ਸੰਗਤ ਕਰਦਾ ਉਹ ਨਿਸ਼ਚੇ ਕਰਕੇ ਉਹਨੂੰ ਮਰਨਾ ਹੀ ਹੈ ਉਹ ਮੁਕਤ ਨਹੀਂ ਹੋ ਸਕੇਗਾ ਐਸਾ ਪੁਰਖ
ਰਮਈਆ ਜਪ ਹੋ ਪ੍ਰਾਣੀ ਅੰਤ ਜੀਵਨ ਬਾਣੀ
ਹੋ ਪ੍ਰਾਣੀਓ ਰਮਈਆ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ
ਅੰਤ ਜੀਵਨ ਬਾਣੀ
ਇਹ ਅਨੰਤ ਜ਼ਿੰਦਗੀ ਦੇ ਦੇਣ ਵਾਲੀ ਬਾਣੀ ਹੈ ਜਿਹੜੀ ਤੁਹਾਨੂੰ ਦੱਸਦੇ ਨੇ ਇਹ ਮੁਕਤ ਕਰਨ ਵਾਲੀ ਅਨੰਤ ਜੀਵਨ ਅਨੰਤ ਪਰਮੇਸ਼ਰ ਦੀ ਪ੍ਰਾਪਤੀ ਜੀਵਨ ਦੇਣ ਵਾਲੀ ਇਹ ਬਾਣੀ ਅਸੀਂ ਉਚਾਰ ਰਹੇ ਹਾਂ ਪਰਮੇਸ਼ਰ ਦਾ ਜਾਪ ਕਰੋ ਹੋ ਪ੍ਰਾਣੀਓ ਮਹਾਰਾਜ ਨੂੰ ਕੌਣ ਕਹਿੰਦਾ ਹੈ ਕਹਿੰਦੇ ਅਨੰਤ ਮੂਹਾਂ ਵਾਲਾ ਸ਼੍ਰੇਸ਼ਨ ਆਦਮੀ ਉਹਦੇ ਨਾਮ ਨੂੰ ਜਪਦਾ ਹੈ ਜੀਵਨ ਚਿਰਜੀਵੀ ਲੋਕ ਸ਼੍ਰੀ ਆਦਿਕ ਵੀ ਅਤੇ ਕਾਜ ਪਸੰਦ ਆਦਿਕ ਵੀ ਚਿਰਜੀਵੀ ਉਸ ਨੂੰ ਜਪਦੇ ਹੈ ਬਾਣੀ ਸ੍ਰਸ਼ਟੀ ਵੀ ਉਹਦੇ ਜਸ ਨੂੰ ਕਹਿੰਦੀ
ਹੈ
ਅੰਤ ਜੀਵਨ ਬਾਣੀ ਹਨ ਹੋਰ ਵੈਦ ਵਾਲੀਆਂ ਤਜੀਵਨ ਬਾਣੀ ਤਿਆਗਣੀਆਂ ਚਾਹੀਦੀਆਂ ਬਾਣੀਆਂ ਵੈਦ ਵਾਲੀਆਂ ਬਾਣੀਆਂ ਨੂੰ ਚੇਤੇ ਰੱਖਣੀਆਂ ਚਾਹੀਦੀਆਂ ਅਨ ਵੈਦ ਵਾਲੀਆਂ ਬਾਣੀਆਂ ਨੂੰ ਛੱਡਦੇ ਅੰਤ ਜੀਵਨ ਬਾਣੀ ਅਨੰਤ ਬ੍ਰਹਮ ਦੇ ਜੀਵਨ ਚੇਤਨ ਸਰੂਪ ਦੀ ਪ੍ਰਾਪਤੀ ਵਾਲੀ ਇਹ ਧਿਰਤੀ ਬਾਣੀ
ਹੈ
ਨਾਲ ਭਾਈ ਸੰਸਾਰ ਸਮੁੰਦਰ ਤੋਂ ਕਰਨਾ ਹੋਵੇਗਾ
ਜਾਂ ਕੁਛ ਭਾਵ ਹੈ ਤਾਂ ਲੱਗਦਾ ਭਾਵ
ਜਾਂ ਕੁਛ ਭਾਵ ਹੈ ਜਦੋਂ ਭਾਈ ਉਸ ਪੁਰਖ ਨੂੰ ਪਰਮੇਸ਼ਰ ਨੂੰ ਭਾਵੇ ਜੀਵੇ ਦੇ ਨੁਕਸਾਨ ਕਰਮ
ਤਾਂ ਲੱਗਦਾ ਭਾਵ ਕਰਮ ਭੁਲਾਵਾ ਵਿੱਚ ਹੋ ਜਾਏ ਉਪਜਾ ਸਹਿਜ ਗਿਆਨ ਮਤ ਜਾਗਦਾ
ਗਿਆਨ ਤੁਸੀਂ ਭਾਵ ਹੈ ਜਦੋਂ ਤੁਸੀਂ ਪਰਮੇਸ਼ਰ ਨੂੰ ਭਾਉਂਦਾ ਹੈ ਤਾਂ ਉਸ ਵੇਲੇ ਲੱਗਦਾ ਭਾਵ ਪ੍ਰੇਮ ਲੱਗਦਾ ਹੈ ਜਦੋਂ ਪ੍ਰੇਮ ਲੱਗਦਾ ਗੁਰ ਪ੍ਰਸਾਦ ਉਦੋਂ ਸਤਿਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਜਦੋਂ ਸਤਿਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਤਾਂ ਉਸ ਵੇਲੇ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਕਰਕੇ ਉਸ ਵਕਤ ਗਿਆਨ ਮਤ ਜਾਗਦਾ ਹੈ ਗਿਆਨ ਵਾਲੀ ਪਰੋਖ ਗਿਆਨ ਵਾਲੀ ਮਤ ਜਾਗ ਜਾਂਦੀ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਮਾਤਾ ਦੇ ਗਰਭ ਵਿੱਚ 100 ਜਨਮ ਦਾ ਗਿਆਨ ਹੁੰਦਾ ਇਹਨੂੰ 100 ਜਨਮ ਜਿਹਨਾਂ ਪਿੱਛੇ ਹੋ ਗਿਆ ਹੁੰਦਾ ਉਹ ਅੰਦਰ ਲਿਵ ਲੱਗ ਜਾਣ ਉਸ ਦੇ ਉਹ ਗਿਆਨ ਪਰੋਖ ਗਿਆਨ ਵਾਲੀ ਮਤ ਜਾਗ ਪੈਂਦੀ ਹੈ ਜਦੋਂ ਪਰੋਖ ਗਿਆਨ ਵਾਲੀ ਮਤ ਜਾਗਦੀ ਹੈ ਨਾ 100 ਜਨਮ ਦਾ ਗਿਆਨ ਹੋ ਜਾਂਦਾ ਉਦੋਂ ਅੰਤਰ ਲਿਵ ਲੱਗ ਅੰਦਰ ਪ੍ਰਵੇਸ਼ ਕਿਸੇ ਲਿਵ ਲੱਗ ਜਾਂਦੀ ਹੈ ਜੀ ਸਿਰਕ ਜੁੜ ਜਾਂਦੀ ਹੈ, ਪਰਾ ਬਾਣੀ ਦਾ ਜਾਪ ਕਰਨ ਲੱਗ ਜਾਂਦਾ। ਜਦੋਂ ਅੰਤਿਮ ਯੁਗ ਲੱਗਦੀ ਹੈ ਉਸ ਵੇਲੇ ਸਾਹਿਬ ਸਿੰਘ ਜੀ ਉਪਜਾ ਸਹਿਜ ਇਹਨੂੰ ਠੀਕ ਅਪਰੋਹ ਗਿਆਨ ਪੈਦਾ ਹੋ ਜਾਂਦਾ। ਅਪਰੋਹ ਗਿਆਨ ਕਰਕੇ ਧਰਮ ਭੁਲਾਵਾ
ਹੋ ਜਾ,
ਜਿਹੜਾ ਧਰਮ ਕਰਕੇ ਭੁਲਾਵਾ ਪਿਆ ਉਹਨੂੰ ਅਗਿਆਨ ਕਰਕੇ ਸੰਸਾਰ ਸੱਚਾ ਮੰਨਦਾ, ਇਹ ਵਿੱਚੋਂ ਸੱਚਿਆ ਜਾਂਦਾ, ਉਹ ਸਰੂਪ ਦਾ ਗਿਆਨ ਪੈਦਾ ਹੋ ਜਾਂਦਾ ਹੈ।
ਗੁਰਪ੍ਰਸਾਦ ਅੰਤਰ
ਧਰਮ ਕਰਕੇ ਸੰਸਾਰ ਸੱਚ ਮੰਨਦਾ, ਭੁਲੇਰਾ ਪਿਆ ਭੁਲੇਖਾ ਪਿਆ ਹੈ, ਇਹ ਵਿੱਚੋਂ ਚੱਕਿਆ ਜਾਂਦਾ ਹੈ।
ਸਹਿਜ ਗਿਆਨ ਮਤ
ਜਾਂਦਾ, ਮਤੀ ਦੇ ਅੰਦਰ ਪਰੋਹ ਗਿਆਨ ਪਹਿਲਾਂ ਜਾਗਦਾ, ਫਿਰ ਅਪਰੋਹ ਗਿਆਨ ਅੰਦਰ ਪੈਦਾ ਹੋ ਜਾਂਦਾ ਹੈ।
ਗੁਰ ਪ੍ਰਸਾਦ ਅੰਤਰ ਲਿਵ
ਲੱਗ ਜਾਂਦੀ ਹੈ।
ਸੰਗਤ ਨਾਹੀ ਮਰਨਾ,
ਸੰਗਤ ਪ੍ਰਾਪਤ ਹੋਈ ਹੈ ਨਾ ਉਹ ਨਹੀਂ ਫਿਰ ਮਰੇਗਾ, ਜੰਮਣ ਮਰ ਤੋਂ ਰਹਿਤ ਹੋ ਜਾਏਗਾ।
ਹੁਕਮ ਪਛਾਣ ਤਾਂ ਖਤਮਾ ਮਿਲਣਾ,
ਜਾਂ ਤੁਸੀਂ ਪਾਲਿਆ ਤਾਂ ਹੁਕਮ ਪਛਾਣ, ਜਾਂ ਤੁਸੀਂ ਪਾਲੇ ਹੁਕਮ ਮੰਨੇ ਪਛਾਣੇ ਗਿਆ ਨਾ, ਤੇ ਫਿਰ ਅੰਦਰ ਹੁਕਮ ਪਛਾਣ ਕੇ ਫਿਰ ਇਹਦੇ ਅੰਦਰ ਅੰਤਰ ਲੋੜ ਲੱਗ ਗਿਆ। ਲੋੜ ਲੱਗੇ ਤਾਂ ਉਪਜਾ ਗਿਆਨ ਮਤ ਜਾਗਿਆ, ਫਿਰ ਭਰਮ ਭੁਲਾਇਆ ਵਿੱਚੋਂ ਜਾਏ, ਤੇ ਇੱਕ ਸੰਗਤ ਨਾਹੀਂ ਮਰਨ ਹੁਕਮ ਪਛਾਣ ਤਾਂ ਖਸਮੇ ਮਿਲਣਾ, ਉਪਜਾ ਸਹਿਜ ਅਪਰੋਹ ਗਿਆਨ ਪੈਦਾ ਹੁੰਦਾ ਹੈ।
ਹੁਕਮ ਪਛਾਣ ਤਾਂ ਖਸਮੇ ਮਿਲਣਾ,
ਇਹ ਹੁਕਮ ਹੈ ਅਕਾਲ ਪੁਰਖ ਦਾ ਵਾਹਿਗੁਰੂ ਦੇ ਮਿਲਣ ਵਾਸਤੇ, ਜਿਹੜਾ ਇਸਨੂੰ ਪਛਾਣ ਲੈਂਦਾ ਹੈ ਉਹਦਾ ਖਸਮ ਅਕਾਲ ਪੁਰਖ ਨਾਲ ਮਿਲਣਾ ਹੁੰਦਾ ਹੈ।
ਰਹਾਉ ਦੂਜਾ,
ਦੂਜਾ ਰਹਾਉ ਚਾਰਿਆ ਹੈ, ਪਹਿਲਾ ਰਹਾਉ ਚਾਰ ਚੁੱਕੇ ਸੀ, ਅਜੇ ਉੱਤਰ ਜਿਹੜੇ ਰਹਿੰਦੇ ਸੀ, ਇਸ ਕਰਕੇ ਦੂਸਰਾ ਰਹਾਉ ਚਾਰਿਆ ਹੈ। ਅੱਖਰਾਂ ਜਿੱਥੇ ਲਿਖਣਾ ਹੋਵੇ ਉੱਥੇ ਰਹਾਉ ਦੂਜਾ ਕਹਿੰਦੇ ਹਨ। ਜਿਹੜਾ ਆਪ ਚੇਤਾ ਹੁੰਦਾ ਨਾ ਰਹਾਉ ਦੀਆਂ ਤੁਕਾਂ ਦੇ, ਉਹ ਜਿਵੇਂ ਸਲੋਕਾਂ ਦੇ ਸੁਖਮਨੀ ਸਾਹਿਬ ਦੇ ਕੋਲ ਐਂ ਸਮਝਣਾ ਚਾਹੀਦਾ ਹੈ, ਉਹਨੂੰ ਇੱਕ ਰਹਾਉ ਨੂੰ ਪੜ੍ਹਨਾ ਚਾਹੀਦਾ। ਕਈ ਪਾਠੀ ਇੱਕ ਰਹਾਉ ਪੜ੍ਹਦੇ ਆ, ਜਿਹੜਾ ਹੱਦਾਂ ਦੇ ਅੰਦਰ ਅੰਗ ਆ ਉਹ ਨਹੀਂ ਪੜ੍ਹੀ ਜਾਂਦਾ, ਅਤੇ ਜਿਵੇਂ ਮਹੱਲੇ ਦਾ ਅੰਗ ਆ ਜਿਹੜਾ ਹੱਦਾਂ ਤੋਂ ਬਗੈਰ ਹੁੰਦਾ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ, ਇਸ ਪ੍ਰਕਾਰ ਵਿਚਾਰ ਹੋਣੀ ਚਾਹੀਦੀ ਹੈ। ਅਤੇ ਇਹ ਇੱਕ ਰਹਾਉ ਨਹੀਂ ਪੜ੍ਹਨਾ, ਜਿਹੜੇ ਟਕਸਾਲ 'ਚ ਪੜ੍ਹੇ ਹੋਏ ਨੇ ਆਦਮੀ ਉਹ ਇੱਕ ਰਹਾਉ ਕਹਿੰਦੇ ਆ, ਅਤੇ ਕਈਆਂ 'ਚ ਛੇ ਰਹਾ ਆ ਜਾਂਦੇ ਆ, ਉਹ ਇੱਕ ਰਹਾਉ ਕਹੀ ਜਾਂਦੇ ਆ। ਫਿਰ ਇਸ ਕਰਕੇ ਇੱਕ ਆ ਜਿਹੜਾ ਰਹਾ ਦੀਆਂ ਤੁਕਾਂ ਦਾ, ਉਹ ਸ਼ਬਦ ਦੀਆਂ ਤੁਕਾਂ ਨੂੰ ਵੱਖਰਾ ਅੰਗ ਆ ਸਮਝਣਾ ਚਾਹੀਦਾ ਹੈ। ਕਈ ਵਾਰੀ ਸੁਰ ਸੁਰਾਵੇ 'ਚ ਇਹੋ ਜਿਹੇ ਆਉਂਦੇ ਆ ਜਿਹਨਾਂ 'ਚ ਰਹਾਉ ਇਕੱਲਾ ਆਉਂਦਾ, ਇਹ ਤਾਂ ਨਹੀਂ ਹੁੰਦਾ, ਉਹ ਪਾਠੀ ਨਹੀਂ ਜਾਣ, ਉੱਥੇ ਵੀ ਇੱਕ ਰਹਾਉ ਕਹੀ ਜਾਂਦੇ ਆ। ਇਸ ਪ੍ਰਕਾਰ ਇਹ ਕਹਿਣਾ ਨਹੀਂ ਸਮਝਣਾ ਹੈ।